نقیمت پائی مل نہ ملے نقیمت پائی پائے تراج کول نہ تل تلائی نج کر تخت اڑول نہ ڈول دلائی نج کر تخت اڑول نہ ڈول دلائی گرمکھ پنت نرول نرل گرمکھ پنت نرول نرل
Oh, ਕੈਸਾ ਸੀ ਉਹ ਕਰਨਾ ਲਈ ਜੀਵਨ ਜਿਸ ਨੂੰ ਲਿਖਦੇ ਲਿਖਦੇ ਅੱਖਾਂ ਦੇ ਆਂਸੂ ਵੀ ਰੁਕ ਨਾ ਸਕੇ। ਇਸੇ ਪਾਸੇ ਕਬੀਰ ਸਿੰਘ ਜੀ ਨੇ ਹੋਰ ਪੁੱਛਿਆ, ਕਵੀਆਂ ਨੇ ਕਵਿਤਾ ਵਿੱਚ ਕਈ ਰਸ ਲਿਖੇ, ਨੌਂ ਦੇ ਨੌਂ ਰਸ ਜੇ ਮਰਦ ਅਗੰਬੜ ਦੇ ਜੀਵਨ ਵਿੱਚ ਵੇਖੀ ਤੇ ਸਾਰੇ ਦੇ ਸਾਰੇ ਰਸ ਕੀ ਪ੍ਰਗਟ ਹੁੰਦੇ ਦਿਖਾਈ ਦਿੰਦੇ ਨੇ। ਕੈਸਾ ਹੈ ਸ਼ਾਂਤ ਰਸ, ਕੈਸਾ ਹੈ ਉਸ ਕਲਪੀ ਵਾਲੇ ਦਾ ਬਚਿੱਤਰ ਜੀਵਨ ਜਿਸ ਮਰਦ ਅਗੰਬੜੇ ਦੇ ਸੀਸ ਦੇ ਦਸਤਾਰ ਉਹ ਦਸਤਾਰ ਦੇ ਉੱਪਰ ਕਲਪੀ ਉਹ ਕੈਸਾ ਹੈ ਬਚਿੱਤਰ ਜੀਵਨ ਜਦੋਂ ਆਪ ਸਪੁੱਤਰ ਸਨ ਉਸ ਵਕਤ ਆਪਣੇ ਪਿਤਾ ਨੂੰ ਸ਼ਹੀਦੀ ਵਾਸਤੇ ਭੇਜਦੇ ਨੇ ਉਸ ਵਕਤ ਵੀ ਸ਼ਾਂਤ ਰਸ ਦਿਖਾਈ ਦਿੰਦਾ, ਲੇਕਿਨ ਜਦੋਂ ਆਪ ਪਿਤਾ ਬਣ ਗਏ ਉਸ ਵਕਤ ਆਪਣੇ ਸਪੁੱਤਰਾਂ ਨੂੰ ਸ਼ਹੀਦੀ ਵਾਸਤੇ ਭੇਜਦੇ ਨੇ। ਜਦੋਂ ਆਪ ਸਪੁੱਤਰ ਸਨ ਅਤੇ ਆਪ ਆਪਣੇ ਪਿਤਾ ਨੂੰ ਸ਼ਹੀਦੀ ਵਾਸਤੇ ਭੇਜ ਰਹੇ ਨੇ, ਜਦੋਂ ਆਪ ਪਿਤਾ ਹਨ ਆਪਣੇ ਸਪੁੱਤਰਾਂ ਨੂੰ ਸ਼ਹੀਦੀ ਵਾਸਤੇ ਭੇਜ ਰਹੇ ਨੇ। ਇੱਕ ਉਦਾਹਰਣ ਤੋਰ ਦਿੰਦੇ ਨੇ, ਕਹਿੰਦੇ ਉਸ ਚਮਕੌਰ ਦੀ ਗਲੀ ਵਿੱਚ ਜਦੋਂ ਘੇਰਾ ਪੈਂਦਾ ਵੀ ਸਿੰਘਾਂ ਦੇ ਕਈ ਕਈ ਜੱਥੇ ਜੂਝਦੇ ਹੋਏ ਸ਼ਹੀਦ ਹੋ ਗਏ, ਹਰ ਸਿੰਘ ਗੁਰੂ ਤੋਂ ਆਗਿਆ ਲੈ ਕੇ ਸਤਿਗੁਰ ਦੀ ਬਖਸ਼ਿਸ਼ ਨਾਲ ਜੰਗ ਦੇ ਮੈਦਾਨ ਵਿੱਚ ਜੂਝਿਆ। ਆਖਿਰਕਾਰ ਸਿੰਘਾਂ ਨੇ ਗੱਲ ਕਹੀ, ਸਤਿਗੁਰ ਜੀ ਤੁਸੀਂ ਸਾਹਿਬਜ਼ਾਦਿਆਂ ਸਮੇਤ ਇੱਥੋਂ ਚਲੇ ਜਾਓ, ਤੁਹਾਡੀ ਅਗਵਾਈ ਦੀ ਲੋੜ ਹੈ, ਅਸੀਂ ਤੁਹਾਡੇ ਹੁਕਮ ਵਿੱਚ ਜੂਝਾਂਗੇ, ਸ਼ਹੀਦ ਹੋ ਜਾਂਗੇ, ਪਿੱਠ ਨਹੀਂ ਦਿਖਾਵਾਂਗੇ, ਕਿਉਂਕਿ ਤੁਹਾਡੀ ਥਾਪੀ ਮਿਲੀ ਹੋਈ ਹੈ, ਤੁਹਾਡੀ ਸਿੱਖਿਆ ਨੇ ਕਮਾਇਆ, ਤੁਹਾਡੀ ਦਿੱਤੀ ਹੋਈ ਰਹਿਣੀ ਕਮਾਇਆ। ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ, ਕਿਹੜੇ ਸਾਹਿਬਜ਼ਾਦਿਆਂ ਦੀ ਗੱਲ ਕਰਦੇ ਹੋ, ਕਿਹੜੇ ਸਾਹਿਬਜ਼ਾਦੇ, ਤੁਸੀਂ ਸਾਰੇ ਸਿੰਘ ਹੀ ਮੇਰੇ ਸਾਹਿਬਜ਼ਾਦੇ ਹੋ, ਕਿਹੜੇ ਸਾਹਿਬਜ਼ਾਦਿਆਂ ਦੀ ਗੱਲ ਕਰਦੇ ਹੋ, ਕਿਹੜੇ ਸਾਹਿਬਜ਼ਾਦੇ, ਤੁਸੀਂ ਸਾਰੇ ਸਿੰਘ ਹੀ ਮੇਰੇ ਸਾਹਿਬਜ਼ਾਦੇ ਹੋ। ਜਿਵੇਂ ਪਿੱਤਰ ਬਾਣੀ ਵਿੱਚ ਕਿਹਾ, ਗੁਰਸਿੱਖਾਂ ਇੱਕੋ ਪਿਆਰ, ਗੁਰੂ ਮਿੱਤਾਂ ਪੁੱਤਾਂ ਪਾਈਆਂ। ਅੱਜ ਫਿਰ ਇਹ ਸਵਾਲ ਪੈਦਾ ਹੁੰਦਾ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤਾਂ ਸਾਨੂੰ ਆਪਣੇ ਸਾਹਿਬਜ਼ਾਦੇ ਮੰਨਦੇ ਨੇ, ਕਿ ਅਸੀਂ ਵੀ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਬਣਨ ਨੂੰ ਤਿਆਰ ਹਾਂ ਕਿ ਨਹੀਂ, ਕਿ ਅਸੀਂ ਆਪਣਾ ਮੁੱਖ ਸ਼ੀਸ਼ੇ ਵਿੱਚ ਵੇਖਾਂਗੇ, ਕਿ ਅਸੀਂ ਵੀ ਆਪਣੇ ਅੰਦਰ ਝਾਕੇ ਮਾਰਾਂਗੇ, ਅਸੀਂ ਆਪਣੇ ਆਪ ਨੂੰ ਸਿੱਖ ਤਾਂ ਕਹਿਲਾਇਆ, ਥੋੜ੍ਹਾ ਜਿਹਾ ਅੰਦਰ ਝਾਤੀ ਮਾਰ ਕੇ ਦੇਖਣਾ ਹੋਏਗਾ। ਅਸੀਂ ਸ਼ਤਾਬਦੀਆਂ ਵੀ ਮਨਾਈਆਂ, ਮੁਬਾਰਕ ਨੇ, ਪਰ ਜਿਹਨਾਂ ਦੀਆਂ ਸ਼ਤਾਬਦੀਆਂ ਮਨਾਈਆਂ ਹਨ, ਕਿ ਉਹਨਾਂ ਨੂੰ ਵੀ ਅਸੀਂ ਮਨਾਇਆ ਹੈ ਕਿ ਨਹੀਂ? ਜਿਹਨਾਂ ਗੁਰੂਆਂ ਦੀਆਂ ਸ਼ਤਾਬਦੀਆਂ ਮਨਾਈਆਂ ਹਨ, ਕਿ ਉਹਨਾਂ ਉਹਨਾਂ ਗੁਰੂਆਂ ਨੂੰ ਵੀ ਮਨਾਇਆ ਹੈ ਕਿ ਨਹੀਂ, ਜਿਹਨਾਂ ਸਰੀਰ ਸਾਕੇ ਮਨਾਏ ਹਨ ਜਿਹਨਾਂ ਦੇ, ਕਿ ਉਹਨਾਂ ਨੂੰ ਵੀ ਮਨਾਇਆ ਹੈ ਕਿ ਨਹੀਂ? ਕਦੇ ਸੋਚਿਆ ਨਹੀਂ, ਕਦੇ ਸ਼ੀਸ਼ੇ ਵਿੱਚ ਵੇਖ ਕੇ ਆਪਣੇ ਸਰੂਪ ਨੂੰ ਪਹਿਚਾਣਾ, ਅਤੇ ਕਦੇ ਸੋਚੋ ਕਿ ਅਸੀਂ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਗੋਦ ਵਿੱਚ ਬੈਠਣ ਦੇ ਕਾਬਲ ਵੀ ਹਾਂ ਕਿ ਨਹੀਂ? ਅੱਜ ਇਹ ਸਵਾਲ ਖੜ੍ਹਿਆ, ਅੱਜ ਇਸ ਪੀੜਾ ਦੀ ਇਲਾਜ ਦੀ ਲੋੜ ਹੈ। ਸੋਚਣਾ ਪਏਗਾ ਇਹ ਜਿਹੜੇ ਸਮਾਗਮ ਹੋ ਰਹੇ ਨੇ, ਇਹ ਚੇਤਨਾ ਜਗਾਉਣ ਵਾਸਤੇ। ਜੇ ਮਰਦ ਅਗੜੇ ਨੇ ਮਹਾਨ ਕੁਰਬਾਨੀਆਂ ਕੀਤੀਆਂ, ਤੁਹਾਡੇ ਸਿਰ 'ਤੇ ਜੋ ਦਸਤਾਰ ਹੈ, ਜੋ ਤੁਹਾਡੀ ਸ਼ਾਨ ਬਣੀ ਹੋਈ ਹੈ, ਜਿਸ ਕਰਕੇ ਤੁਹਾਨੂੰ ਸਰਦਾਰ ਜੀ ਕਹਿ ਕੇ ਬੁਲਾਇਆ ਜਾਂਦਾ ਹੈ, ਕਿ ਅਸੀਂ ਆਪਣੇ ਦਸਤਾਰ ਨੂੰ ਵੀ ਸੰਭਾਲ ਸਕੇ ਹਾਂ ਕਿ ਨਹੀਂ? ਅਤੇ ਇਸ ਕਰਕੇ ਚੇਤਨਾ ਸਮਾਗਮ ਕੀਤੇ ਜਾ ਰਹੇ ਨੇ, ਆਪਣੀ ਦਸਤਾਰ ਸੰਭਾਲੋ। ਇਸ ਲਈ ਉਸ ਦਸਤਾਰ ਦੇ ਹੇਠਾਂ ਜੋ ਸਤਿਗੁਰੂ ਨੇ ਹੁਕਮ ਕੀਤਾ ਹੈ, ਕੇਸ ਸੰਭਾਲਣ ਲਈ ਜੋ ਗੁਰੂ ਦੀ ਮੋਹਰ ਹਨ। ਮੈਂ ਤਾਂ ਕਈ ਵਾਰੀ ਇਹ ਵੀ ਸੋਚ ਲੈਂਦਾ, ਇਹ ਕੇਸ ਪੰਥ ਖਾਲਸਾ ਜਥੇਬੰਦੀ ਦੇ ਅੰਗ ਹਨ। ਸ਼ਾਇਦ ਇਸ ਕਰਕੇ ਵੀ ਜ਼ਰੂਰੀ ਕਿਹਾ ਸੀ ਕਿ ਜੱਟ ਪੰਥ ਖਾਲਸਾ ਜਥੇਬੰਦੀ 'ਚ ਪਹਿਚਾਣ ਹੋ ਜਾਏ, ਕਿ ਸਾਨੂੰ ਵੇਖ ਕੇ ਕੌਣ ਜਥੇਬੰਦੀ ਨੂੰ ਛੱਡ ਰਿਹਾ, ਕੌਣ ਜਥੇਬੰਦੀ ਤੋਂ ਨੱਸ ਰਿਹਾ, ਕੇਸਾਂ ਤੋਂ ਦੇਖ ਕੇ ਬਾਹਰੋਂ ਹੀ ਪਹਿਚਾਣ ਹੋ ਸਕੇ ਇਸ ਜਥੇਬੰਦੀ ਤੋਂ ਕਿਹੜਾ ਭੱਜ ਰਿਹਾ। ਜੇ ਅਗਰ ਇਹ ਸੋਚ ਬਣ ਜਾਏ ਅਸੀਂ ਪੰਥ ਖਾਲਸਾ ਜਥੇਬੰਦੀ ਦੇ ਅੰਗ ਹਾਂ, ਅਸੀਂ ਸਾਰੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਲਾਲ ਹਾਂ, ਵੇਖ ਤਾਂ ਇਸ ਸਮੱਸਿਆ ਦਾ ਹੱਲ ਨਿਕਲ ਹੁੰਦਾ। ਤੁਸੀਂ ਸਾਰੇ ਸਿਰਫ ਦਸਤਾਰ ਹੀ ਨਹੀਂ ਸੰਭਾਲੋਗੇ, ਬਲਕਿ ਪਰਮੇਸ਼ਰ ਦੀ ਦਿੱਤੀ ਹੋਈ ਦਾਤ ਦੇ ਕੇਸ ਹਨ, ਕੇਸਾਂ ਨੂੰ ਵੀ ਸੰਭਾਲ ਕਰੋਗੇ। ਉਹ ਤਾਂ ਕਹਿ ਰਹੇ ਹਨ, ਉਹ ਖਾਲਸੇ ਕੋ ਖਾਲਸਾ ਮੇ ਹੋਏ, ਉਹ ਸਾਗਰ ਗੁੰਢੇ ਹੋਏ, ਖਾਲਸਾ ਮੇਰੋ ਪਿੰਡ ਪ੍ਰਾਣ, ਖਾਲਸਾ ਮੇਰੀ ਜਾਨ ਕੀ ਜਾਨ, ਮੈਂ ਉਹ ਸੰਕੇਤ ਕਰਾਂ। ਇੱਕ ਵਾਰੀ ਸਾਰੇ ਬੋਲੋ ਵਾਹਿਗੁਰੂ। ਜਦੋਂ ਭਾਈ ਤੇਜਾ ਸਿੰਘ ਜੀ ਦੀ ਅਗਵਾਈ ਵਿੱਚ ਪੰਜਾਂ ਸਿੰਘਾਂ ਨੇ ਹੁਕਮ ਕੀਤਾ ਉਸ ਗੜੀ ਨੂੰ ਖਾਲੀ ਕਰਨ ਵਾਸਤੇ, ਗੜੀ ਤੋਂ ਜਾਣ ਵਾਸਤੇ, ਆਪੇ ਗੁਰਚੇਲਾ ਦੇ ਸਿਧਾਂਤ ਨੂੰ ਮੰਨਿਆ, ਸ਼ੀਸ਼ ਪਵਾਇਆ। ਜਦੋਂ ਖਾਲਸੇ ਦਾ ਹੁਕਮ ਮੰਨ ਕੇ ਜਾਣ ਲੱਗੇ ਤਾਂ ਇਹ ਗੱਲ ਕਹੀ, ਇੱਕ ਮੈਨੂੰ ਦਇਆ ਦੇ ਦਿਓ, ਇੱਕ ਧਰਮ ਅਤੇ ਇੱਕ ਮਾਨ, ਭਾਵ ਇੱਕ ਦਇਆ, ਇੱਕ ਸਿਧਾਂਤ, ਇੱਕ ਮਾਨ। ਤਿੰਨ ਸਿੰਘ ਨਾਲ ਲਏ, ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਮਾਨ ਸਿੰਘ ਜੀ। ਜੋ ਮੈਂ ਗੱਲ ਕਹਿਣੀ ਚਾਹੁੰਦਾ, ਸੱਤਰ ਸਿੰਘਾਂ ਦੇ ਜੋ ਬਾਦ ਸੱਤ ਸਿੰਘ ਸਨ, ਉਹਨਾਂ ਸਿੰਘਾਂ ਵਿੱਚੋਂ ਇੱਕ ਭਾਈ ਸੰਗਤ ਸਿੰਘ ਜੀ ਸਨ, ਜੋ ਮਹਾਂਦਰਾ ਮਿਲਦਾ ਸੀ ਸਾਹਿਬਾਨ ਦੇ ਨਾਲ, ਉਹਨਾਂ ਨੂੰ ਉੱਥੇ ਥਾਪ ਕੇ ਜਿੱਥੇ ਉਹਨਾਂ ਨੂੰ ਆਪਣਾ ਜਾਮਾ ਦਿੱਤਾ, ਪੁਸ਼ਾਕ ਦਿੱਤੀ, ਥਾਪੀ ਦਿੱਤੀ, ਉੱਥੇ ਉਹਨਾਂ ਨੂੰ ਆਪਣੀ ਦਸਤਾਰ ਵੀ ਦਿੱਤੀ। ਅਕਬਰ ਜਿੱਥੇ ਭਾਈ ਸੰਗਤ ਸਿੰਘ ਜੀ ਨੂੰ ਆਪਣੀ ਦਸਤਾਰ ਦਿੱਤੀ, ਉੱਪਰ ਕਲਗੀ ਦਿੱਤੀ, ਅਤੇ ਇਹ ਗੱਲ ਕਹੀ ਸੀ, ਖਾਲਸਾ ਇਹ ਦਸਤਾਰ ਜੋ ਸ਼ੀਸ਼ 'ਤੇ ਰੱਖ ਰਿਹਾ ਇਹ ਖਾਲਸੇ ਦੀ ਅਮਾਨਤ ਹੈ। ਅਗਵਾਹੀ ਇਹ ਜੋ ਭਾਈ ਸੰਗਤ ਸਿੰਘ ਜੀ ਦੇ ਸ਼ੀਸ਼ 'ਤੇ ਦਸਤਾਰ ਰੱਖੀ ਹੈ ਖਾਲਸਾ, ਇਹ ਖਾਲਸੇ ਦੀ ਅਮਾਨਤ ਹੈ। ਇਹ ਖਾਲਸੇ ਦੀ ਸ਼ਾਨ ਹੈ, ਇਹ ਖਾਲਸੇ ਦੀ ਆਨ ਹੈ, ਇਸ ਵਿੱਚ ਖਾਲਸੇ ਦੀ ਅਣਖ ਹੈ। ਜਿਸ ਦੇ ਸੀਸ ਤੇ ਦਸਤਾਰ ਹੋਏਗੀ, ਸਮਝ ਲੈਣਾ ਉਹ ਅਣਖ ਵਿੱਚ ਜਿਉਂਦਾ ਹੈ ਤੇ ਅਣਖ ਵਿੱਚ ਹੀ ਮਰਦਾ ਹੈ। ਜੇ ਸੀਸ ਤੇ ਦਸਤਾਰ ਹੈ, ਦਸਤਾਰ ਵਾਲੇ ਦੀ ਪਹਿਚਾਣ ਹੋਏਗੀ, ਸੱਚਮੁੱਚ ਉਸਦੀ ਜ਼ਮੀਰ ਉੱਚੀ ਹੈ। ਜਿਸ ਦੀ ਜ਼ਮੀਰ ਉੱਚੀ ਹੋਏਗੀ, ਉਸਦੀ ਤਕਦੀਰ ਉੱਚੀ ਹੋਏਗੀ। ਅੱਜ ਮੈਂ ਸੱਚ ਕਹਿੰਦੇ ਹਾਂ, ਤਕਦੀਰ ਸਾਡੀ ਉੱਚੀ ਹੋ ਸਕਦੀ ਹੈ ਜੇ ਸਾਡੀ ਜ਼ਮੀਰ ਉੱਚੀ ਹੋਵੇ। ਜ਼ਮੀਰ ਉੱਚੀ ਹੋਏਗੀ ਜੇ ਅਗਰ ਮਰਦ ਅਗੰਬੜੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਦਿੱਤੀ ਹੋਈ ਸਿੱਖਿਆ ਨੂੰ ਕਮਾ ਕੇ ਉਹਨਾਂ ਦੀ ਦੀਖਿਆ ਨੂੰ ਕਮਾ ਕੇ ਉਹਨਾਂ ਦੇ ਦਿੱਤੇ ਹੋਏ ਬਾਣੇ ਨੂੰ ਸੰਭਾਲ ਕੇ, ਜੋ ਤੁਹਾਡੇ ਸੀਸ ਤੇ ਦਸਤਾਰ ਰੱਖੀ ਹੈ ਉਸਨੂੰ ਸੰਭਾਲ ਕੇ ਦੇਖਣਾ, ਖਾਲਸਾ ਜਿਸ ਦੇ ਸੀਸ ਤੇ ਦਸਤਾਰ ਹੈ ਉਹ ਆਪਣੇ ਆਪ ਨੂੰ ਤਾਂ ਕੁਰਬਾਨ ਕਰ ਦੇਗਾ, ਲੇਕਿਨ ਖਾਲਸੇ ਦੇ ਸੀਸ ਤੇ ਦਸਤਾਰ ਜਿਹੜੀ ਹੈ ਉਹ ਕੁਰਬਾਨ ਨਹੀਂ ਹੋ ਸਕਦੀ, ਕਿਉਂਕਿ ਖਾਲਸੇ ਦੇ ਸੀਸ ਦੀ ਦਸਤਾਰ ਦੱਸਦੀ ਹੈ ਕਿ ਇਹ ਕਿਸੇ ਸਿਦਕੀ ਦੇ ਸੀਸ ਦੇ ਉੱਪਰ ਹੈ। ਅਫਵਾਹੀ ਕਿਸੇ ਸਿਦਕੀ ਦੇ ਸੀਸ ਉੱਪਰ ਹੈ। ਜਿਸ ਸਿਦਕੀ ਦੇ ਸੀਸ ਉੱਪਰ ਹੈ ਉਹ ਸਿਦਕੀ ਆਪਣਾ ਪਰਿਵਾਰ ਵਾਰ ਦਿੰਦਾ, ਪਿਤਾ ਵਾਰ ਦਿੰਦਾ, ਮਾਤਾ ਵਾਰ ਦਿੰਦਾ, ਸਾਹਿਬਜ਼ਾਦੇ ਵਾਰ ਦਿੰਦਾ, ਕੁੱਟੋਂ ਪਿਆਰੇ ਸ਼ਹੀਦ ਸਿੰਘ ਵਾਰ ਦਿੰਦਾ, ਲੇਕਿਨ ਜੇ ਨਹੀਂ ਵਾਰਦਾ ਤੇ ਸਿਦਕ ਨਹੀਂ ਵਾਰਦਾ। ਇਸ ਕਰਕੇ ਸੰਭਾਲੋ ਆਪਣੇ ਆਪ ਨੂੰ, ਸਿਰ ਨੰਗੇ ਰਹਿਣਾ ਬੇਪਤੀ ਹੈ। ਆਪਣੇ ਆਪ ਨੂੰ ਗੁਰੂ ਦਾ ਸਿੱਖ ਕਹਿਲਾ ਕੇ ਫਿਰ ਸਕੇ ਸਿਰ ਨੰਗੇ ਰਹਿਣਾ ਬੇਪਤੀ ਹੈ। ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਦਾ ਸਿੱਖ ਪਾ ਕੇ, ਗੁਰੂ ਦਾ ਸਿੱਖ ਪਾ ਕੇ ਸਿਰ ਨੰਗੇ ਰਹਿਣਾ ਪੱਕ ਦਵਾਉਣਾ ਔਰ ਸ਼ਬਦ ਬੋਲਣਾ ਦਿੱਤੇ ਹੋਏ ਸਮੇਂ ਵਿੱਚ ਮੈਂ ਇਸ ਨੂੰ ਸੰਕੋਚਣਾ ਚਾਹੁੰਦਾ। ਆਪੂ ਕਿਵੇਂ
ਸਭ ਹਰਾਮ ਸਭ ਜਿਸ ਮਨ ਵਸੇ ਸੋਏ
ਹੇ ਦੀਵਾ।
लेकिन जे गुरमत नहीं तो साढ़े घर कुछ भी नहीं, जे साढ़े घर के जिया चे तक गुरमत नहीं आई तो साड़ी रहने भी गुरमत वागू नहीं। मैं तो एक बेनती करूंगा जे सचमुच साडा बचपन गुरमुख माता पिता की गोद में हो गए तो साड़ी जवानी गुरु की गोद में होगी, जे साड़ी जवानी गुरु की गोद में हो गए तो साड़ी बुजुर्गी रब की गोद में होगी। अज साडे बुजुर्ग शिकवे करते ने तरह तरह से दुखी नहीं, आज बुजुर्गों की बुजुर्गी सफल नहीं, आज बुजुर्गी रब की इलाज विच नहीं। इस तरह महसूस होता है कि जिवें एक मकान बनाते बनाते शिखर ते पहुंच जाए कि कह जाए सारे कहणगे इसकी बुनियाद ही कच्ची पई गई, जेड़ा मकान शिखर से जाके डिगे सारे कहते इसकी नहीं कच्ची पई गई। जो अज के बजुर्गों वेख्या दुखिया वेख्या शिकवे करजा वेख्या तो अंदाजा लगता है इन्हों का बचपन भी ऐसा रहेगा। जे सचमुच बचपन गुरमुख माता पिता की गोद में होए तो बच्चों के शीश से दस्तार होगी अगवा, जे गुरमुख माता पिता की गोद में बचपन होगा तो बच्चों के रहने में उनके जीवन में गुरु की सोच होगी। जे बचपन गुरमुख माता पिता की गोद में होगा तो उनकी जवानी गुरु की गोद में होगी, गुरु की सोच में होगी, तो सानू कहने की लोड़ नहीं पेगी कि तुसी गुरु वाले बनो, सब गुरु वाले होंगे। ते जिन्हों की जवानी गुरु की गोद में होगी उनकी बजुर्गी रब की गोद में होगी, रब की याद में होगी। तो फिर तो इस तरह करना पेगा पुत मंगण वाले हो, पुत बाद में मंगना, पहला पुत तो गुरसिखी मंगना, रब नू ए कहना गुरु नू ए कहना सतगुरु जे तुठे हो मेरे घर पुत बाद में आवे पहला गुरसिखी आवे, जे मेरे घर में पहला गुरसिखी आएगी बाद में पुत आएगा तो गुरसिख माता पिता की गुरसिख माता पिता की गोद में गुरसिख पुत खेलेगा। जे गुरसिख माता पिता की गोद में गुरसिख पुत खेलेगा ते सब गुरसिख पुतां दे शीश ते दस्तार पएगी। फिर तो सानू कहना बनता है असी कहने पुत डॉक्टर बने पर मैं कहना गुरसिख डॉक्टर बने, असी कहने पुत प्रोफेसर बने असी कहने गुरसिख प्रोफेसर बने, दादी मां कहती है मेरे घर पोता आवे असी कहने दादी मां मंगिया कर मेरे घर गुरसिख पोता आवे, पहला गुरसिख ही आवे। मुगल हुकूमत के समय उन्होंने एक ऐलान किया होया सी कि कोई ढाई गज कपड़े तो ऊपर सिर ते नहीं बनेगा, ढाई गज कपड़े तो ऊपर कोई नहीं बनेगा। लेकिन मीरी पीरी दे मालिक धन गुरु हरगोबिंद साहब जी महाराज श्री अकाल तख्त साहब तो उन्होंने गल सिद्ध कर दी ਖਾਲਸਾ ਸੁਤੰਤਰ ਹੈ ਅਖੋ ਵਾਹਿਗੁਰੂ। ਇਹ ਸਿੱਧ ਕਰ ਦਿੱਤਾ ਕਿ ਗੁਰੂ ਦਾ ਸਿੱਖ ਸੁਤੰਤਰ ਹੈ, ਤੇ ਇਹ ਗੱਲ ਕਹਿ ਦਿੱਤੀ ਕਿ ਅੱਜ ਤੋਂ ਗੁਰਸਿੱਖ ਘੱਟ ਤੋਂ ਘੱਟ 5 ਗਜ ਦੀ ਦਸਤਾਰ ਸਜਾਇਆ ਕਰਨਗੇ, ਪਹਿਲਾਂ ਦੂਰੀ, ਪਹਿਲਾਂ ਹੇਠਾਂ ਦਸਤਾਰ, ਫਿਰ ਦਸਤਾਰ, ਘੱਟ ਤੋਂ ਘੱਟ 5 ਗਜ ਦੀ, ਉਸ ਤੋਂ ਉੱਪਰ ਜਿੰਨੀ ਮਰਜ਼ੀ ਹੋਵੇ। ਆਹ ਵੇਖੋ, ਢਾਡੀ ਅਬਦੁੱਲਾ ਨੇ ਕਿਹਾ ਸੀ ਜਦੋਂ ਸਾਹਿਬਾਂ ਦੇ ਸੀਸ ਤੇ ਦਸਤਾਰ ਵੇਖੀ, ਉੱਪਰ ਕਲਗੀ ਵੇਖੀ, ਇਧਰ ਮੀਰੀ ਦੀ ਕਿਰਪਾਨ, ਉਧਰ ਪੀਰੀ ਦੀ ਕਿਰਪਾਨ, ਜਦੋਂ ਕਿਹਾ ਸੀ ਦੋ ਤਲਵਾਰਾਂ ਬੰਦੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹਾਂ ਕੋਟਗੜ ਦਰਵਾਜ਼ਾ ਬਲਕ ਬਖੀਰ ਦੀ, ਨਾਲ ਸਿਪਾਹੀ ਨੀਲ ਦਲ, ਨਾਲ ਦੁਸਤਾ ਕਰੇ ਤਗੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਧੰਨ ਗੁਰੂ ਹਰਗੋਬਿੰਦ ਸਾਹਿਬ, ਤੇਰੀ ਪੱਗ ਦੀ ਬਰਾਬਰੀ ਤਾਂ ਜਹਾਂਗੀਰ ਦੀ ਪਗੜੀ ਵੀ ਨਹੀਂ ਕਰ ਸਕਦੀ, ਇਤਨੀ ਸ਼ਾਨ ਹੈ ਤੇਰੀ ਪੱਗ ਦੀ, ਇਤਨੀ ਸ਼ਾਨ ਹੈ ਤੇਰੀ ਪੱਗ ਦੀ। ਐਸੇ ਗੁਰੂ ਦੀ ਸ਼ਾਨ, ਐਸੇ ਗੁਰੂ ਦੀ ਪੱਗ, ਉਸਦੀ ਤੁਸੀਂ ਅੰਸ਼ ਹੋਵੋ, ਅਕਵਾਹੀ ਕਰੋ ਉਸ ਗੁਰੂ ਦੇ, ਤੁਸੀਂ ਆਪਣੇ ਆਪ ਨੂੰ ਸਿੱਖ ਕਹਿ ਲਵੋ। ਤੇ ਅੱਜ ਪੰਜਾਬ ਵਿੱਚ ਦੇਖਿਆ ਜਾ ਰਹੀ ਤੁਹਾਡੇ ਸਿਰਾਂ ਤੇ ਦਸਤਾਰਾਂ ਨਾ ਹੋਣ, ਅਕਵਾਹੀ ਕਰੋ ਫਿਰ ਤਾਂ ਇਸ ਤਰ੍ਹਾਂ ਲੱਗਦਾ ਕਿ ਤੁਸੀਂ ਇਹ ਪੱਟ ਦਾ ਤਾਜ ਉਤਾਰ ਕੇ ਪਰੇ ਰੱਖ ਦਿੱਤਾ, ਅੱਖੋਂ ਵਾਹਿਗੁਰੂ। ਮੈਂ ਛੋਟੀ ਜਿਹੀ ਇੱਕ ਮਿਸਾਲ ਦੇਣਾ, ਇੱਕ ਛੋਟਾ ਜਿਹਾ ਪ੍ਰਮਾਣ ਭਾਈ ਗੁਰਦਾਸ ਦਾ, ਕੁਛ ਸਮਾਂ ਬਹੁਤ ਜਲਦੀ ਹੋ ਜਾਂਦਾ, ਅੱਖੋਂ ਵੀ ਸਾਰੇ ਬੋਲੋ। ਮੈਨੂੰ ਅੱਜ ਯਾਦ ਆਈ ਹੈ ਸਰਦਾਰ ਜਥੇਦਾਰ ਸਰਦਾਰ ਗੁਰਚਰਨ ਸਿੰਘ ਕੋਲ, ਉਹ ਇੱਕ ਵਾਰੀ ਮੈਨੂੰ ਸੁਣਾਉਂਦੇ ਸੀ, ਸੰਗਤ ਵਿੱਚ ਬੈਠਾ ਸੀ, ਕਹਿੰਦੇ ਸੀ ਰੇਲਵੇ ਸਟੇਸ਼ਨ ਤੇ ਉਤਰੇ, ਇੱਕ ਸੇਠ ਦੇ ਕੋਲ ਸਮਾਨ ਸੀ, ਕੁੱਲੀ ਕੁਦਰਤੀ ਜੋ ਸਮਾਨ ਚੱਕਣ ਵਾਲਾ ਸੀ ਉਸਦੇ ਸਿਰ ਤੇ ਦਸਤਾਰ ਬਣੀ ਹੋਈ ਸੀ, ਸਰਦਾਰ ਸੀ। ਉਹ ਸਮਾਨ ਚੱਕਿਆ, ਉਹ ਅੱਗੇ ਅੱਗੇ ਜਾ ਰਿਹਾ, ਸੇਠ ਕੋਲ ਤੁਰਦਿਆਂ ਨਹੀਂ ਜਾ ਰਿਹਾ, ਤੇ ਸੇਠ ਪਿੱਛੋਂ ਆਵਾਜ਼ ਮਾਰਦਾ, ਸਰਦਾਰ ਜੀ ਠਹਿਰੋ, ਸਰਦਾਰ ਜੀ ਹੋਲੀ ਚਲੋ, ਸਰਦਾਰ ਜੀ ਠਹਿਰੋ, ਸਰਦਾਰ ਜੀ ਹੋਲੀ ਚਲੋ। ਤੇ ਚੱਟ ਕਿਹਾ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਆ ਵੇਖ ਸਰੂਪ ਤੇ ਸਰੂਪ ਤੇ ਦਸਤਾਰ ਦਾ ਮੁੱਲ, ਆ ਸਟੇਸ਼ਨ ਤੇ ਵੀ ਆਵਾਜ਼ਾਂ ਪੈ ਰਹੀਆਂ ਨੇ, ਸਰਦਾਰ ਜੀ ਸਰਦਾਰ ਜੀ ਸਰਦਾਰ ਜੀ, ਤੁਹਾਡੇ ਸਿਰ ਤੇ ਹੋਏਗੀ ਇਸ ਦਸਤਾਰ, ਤੁਹਾਨੂੰ ਸਾਰੇ ਬੁਲਾਉਣਗੇ ਸਰਦਾਰ ਜੀ। ਯਾਦ ਰੱਖਣਾ, ਜਿਸ ਦਿਨ ਇਹ ਦਸਤਾਰ ਉਤਰ ਗਈ ਤੁਹਾਨੂੰ ਕਿਸੇ ਨੇ ਸਰਦਾਰ ਜੀ ਨਹੀਂ ਬੁਲਾਉਣਾ, ਇਹ ਯਾਦ ਰੱਖਣਾ। ਸਰਦਾਰ ਜੀ ਉਸੇ ਨੂੰ ਬੁਲਾਉਣਗੇ ਜਿਸ ਦੇ ਸਿਰ ਤੇ ਦਸਤਾਰ ਹੋਏਗੀ। ਜੇ ਦਸਤਾਰ ਗਵਾ ਬੈਠੇ, ਦਸਤਾਰ ਨਾ ਰਹੀ, ਤੇ ਕਿਸੇ ਨੇ ਸਰਦਾਰ ਕਹਿ ਕੇ ਵੀ ਨਹੀਂ ਬੁਲਾਉਣਾ। ਜੇ ਕੋਈ ਸਰਦਾਰ ਬੁਲਾ ਰਿਹਾ ਤੁਹਾਡੇ ਸਰੂਪ ਨੂੰ ਵੇਖ ਕੇ, ਜੇ ਸਰੂਪ ਦਿੱਤਾ ਹੋਇਆ ਧਰੋਂ ਜੋ ਆਇਆ ਸਾਬਤ ਸੂਰਤ, ਜਿਹੜਾ ਧਰੋਂ ਸਰੂ ਮਿਲਿਆ ਹੋਇਆ ਸਾਬਤ ਸੂਰਤ ਸਿਰ ਤੇ ਦਸਤਾਰ, ਫਿਰ ਤੁਹਾਨੂੰ ਸਾਰੇ ਕਹਿੰਦੇ ਨੇ ਦਸ ਸਰਦਾਰ ਜੀ ਅਗਵਾਈ। ਇੱਕ 5 ਮਿੰਟ ਦਾ ਹੋਰ ਸ਼ਬਦ ਦੱਸ ਬੋਲੇਗਾ ਆਪੋ, 5 ਮਿੰਟ ਦਾ ਸਮਾਂ। ਪਿਛਲੇ ਸਮੇਂ ਕੁਛ ਇਤਿਹਾਸ ਦੇ ਪੰਨੇ ਮਿਲਦੇ ਨੇ, ਜਦੋਂ ਕਿਸੇ ਦੇ ਸਿਰ ਤੇ ਦਸਤਾਰ ਨਹੀਂ ਸੀ ਵੇਖਦੇ ਤੇ ਕਹਿੰਦੇ ਸੀ ਇਹ ਕੋਈ ਅੱਤ ਦਾ ਗਰੀਬ ਲੱਗਦਾ। ਅਫਵਾਹੀ ਜਦੋਂ ਦੁਆਰਕਾ ਵਿੱਚ ਸੁਦਾਮਾ ਗਿਆ ਸੀ ਉਸ ਵਕਤ ਵੀ ਐਸੀ ਹਾਲਤ ਹੋਈ ਸੀ। ਦੁਆਰਪਾਲ ਨੇ ਗੱਲ ਕਹੀ ਸੀ, ਸੀਸ ਨਾ ਪੱਗ ਤਨ ਨਾ ਝੱਗਾ। ਅਫਵਾਹੀ ਗੁਰੂ, ਇੱਕ ਬੰਦਾ ਆਇਆ, ਉਸਦੇ ਸੀਸ ਤੇ ਪਗੜੀ ਨਹੀਂ ਤੇ ਤਨ ਵਿੱਚ ਝੱਗਾ ਵੀ ਨਹੀਂ। ਅਫਵਾਹੀ ਗੁਰੂ, ਨਾ ਸੀਸ ਤੇ ਪਗੜੀ ਹੈ ਨਾ ਤਨ ਵਿੱਚ ਝੱਗਾ ਹੈ, ਅਤੀ ਗਰੀਬ। ਅਫਵਾਹੀ ਇਸ ਦਾ ਭਾਵ ਹੈ ਸ਼ੀਸ਼ ਤੇ ਪੱਗ ਹੋਵੇ ਕਿਵੇਂ ਪੜਦੇ ਟਕਰੀ ਹੈ, ਕਿਵੇਂ ਪੜਦੇ ਟਕਰੀ। ਜੇ ਪਰਦਾ ਨਹੀਂ ਢੱਕਿਆ ਗਿਆ ਤੇ ਪੱਟ ਗਵਾਉਣ ਵਾਲਾ ਕੰਮ ਹੈ। ਭਾਈ ਗੁਰਦਾਸ ਜੀ ਬਤਨੀ ਵਾਰ ਦੀ ਉਨਵੀਂ ਪੌੜੀ ਵਿੱਚ ਕਹਿੰਦੇ ਨੇ ਇੱਕ ਪ੍ਰਮਾਣ ਦੀ, ਕਹਿੰਦੇ ਇੱਕ ਬਜ਼ੁਰਗ ਖੂਹ ਤੇ ਨਾਣ ਗਿਆ, ਨਾ ਕੇ ਜਦੋਂ ਵਾਪਸ ਆਇਆ ਤੇ ਆਪਣੇ ਸਿਰ ਦੀ ਪਗੜੀ ਉੱਥੇ ਬੋਲਾ ਠੰਡੇ ਖੂਹ ਨਾਇਕ ਹੈ, ਪੱਗ ਵਿਸਾਰ ਆਇਆ ਸਿਰ ਨੰਗੇ ਅੰਤੋਂ ਹੈ। ਭਾਈ ਗੁਰਦਾਸ ਕਹਿੰਦੇ ਠੰਡ ਹੈ ਖੂਹ ਨਾਇਕ ਹੈ, ਪੱਗ ਵਿਸਾਰ ਆਇਆ ਸਿਰ ਨੰਗੇ, ਸਿਰ ਨੰਗਾ ਆ ਗਿਆ ਭੁੱਲ ਗਿਆ। ਘਰ ਵਿੱਚ ਰੰਨਾ ਕੰਬਲੀਆਂ, ਜਿੱਥੇ ਜਾਣਾ ਸੀ ਅਗੇ ਕੰਬਲੀਆਂ ਰੰਨਾ ਨੇ ਕੀ ਵੇਖਿਆ, ਆ ਚੌਧਰੀ ਆ ਰਿਹਾ ਇਸ ਦੇ ਸਿਰ ਤੇ ਪਗੜੀ ਨਹੀਂ, ਤੁਸੀਂ ਲਿੱਤੀ ਦੇ ਕੁਟੰਬ, ਇਸ ਕੁਟੰਬ ਨੂੰ ਦੇਖ ਕੇ ਮਾੜੇ ਢੰਗ ਨੂੰ ਵੇਖ ਕੇ ਪਗੜੀ ਨਾ ਵੇਖ ਕੇ ਧਾਹਾਂ ਮਾਰ ਪਈਆਂ, ਇੱਕ ਦੂਸਰੇ ਨੂੰ ਧਾਹਾਂ ਮਾਰੀਆਂ, ਰੋਣ ਲੱਗ ਪਈਆਂ, ਪਿੱਟਣ ਲੱਗ ਪਈਆਂ, ਕੋਈ ਮਰ ਗਿਆ ਚੌਧਰੀ ਨੂੰ ਅਗਵਾ, ਇਸਦਾ ਭਾਵੇ ਹੋਇਆ ਪੱਗ ਨਹੀਂ ਸੀ ਤੇ ਇਹ ਅੰਦਾਜ਼ਾ ਲਗਾ ਲਿਆ ਜਿਸ ਦੇ ਸਿਰ ਤੇ ਪੱਗ ਨਾ ਹੋਵੇ ਕੋਈ ਮਰ ਗਿਆ ਅਖਵਾਹੀ, ਇਸ ਦੇ ਸਿਰ ਤੇ ਪੱਗ ਨਹੀਂ ਕੋਈ ਮਰ ਗਿਆ, ਪੱਗ ਉਤਾਰੀ ਤਾਂ ਹੀ ਹੈ ਕੋਈ ਮਰ ਗਿਆ ਅਖਵਾਹੀ, ਇਸਦਾ ਭਾਵ ਹੈ ਲੋਕੀ ਪੱਗ ਉਤਾਰ ਦਿੰਦੇ ਸੀ ਉਦੋਂ ਕੋਈ ਜਦੋਂ ਮਰ ਜਾਂਦਾ ਸੀ ਅਖਵਾਹੀ, ਠੰਡਾ ਖੂਹ ਨਾਇਕ ਹੈ, ਪੱਗ ਵਿਸਾਰ ਆਇਆ ਸਿਰ ਨੰਗੇ, ਘਰ ਵਿੱਚ ਰੰਨਾ ਕੰਬਲੀਆਂ, ਤੁਸੀਂ ਲਿੱਤੀ ਦੇਖ ਕੁਟੰਗ। ਦੇਖ ਰੰਨਾ ਪਿੱਟਦੀਆਂ, ਇਹਨਾਂ ਪਿੱਟਦੀਆਂ ਰੰਨਾ ਨੂੰ ਵੇਖ ਕੇ ਤਾਹਾਂ ਮਾਰੇ ਹੋਏ ਨੇ ਸੰਗੇ, ਹੋਰ ਵੀ ਆ ਜੁੜੇ ਤਾਵਾਂ ਮਾਰ ਮਾਰ ਕੇ ਰੋਣ ਲੱਗ ਗਏ। ਲੋਕਾਂ ਸਿਆਪੇ ਆਇਆ ਆਖੋ ਭਾਈ, ਰੰਨਾ ਪੁਛ ਜੁੜੇ ਲੈ ਪਾਉਂਦੇ, ਹੋਰ ਵੀ ਰੰਨ ਤੇ ਪੁਛ ਸਾਰੇ ਜੁੜ ਗਏ, ਸਾਰੇ ਰੋਣ ਲੱਗ ਪਏ। ਨੈਣ ਪੁਛ ਦੀ ਪਿੱਟਦੀਆਂ, ਨੈਣ ਆ ਗਈ ਉਹ ਪੁਛ ਦੀ ਹੈ ਪਿੱਟਦੀਆਂ ਨੂੰ ਦੇਖ ਕੇ, ਕਿਸ ਦੇ ਨਾਏ ਅਲਾਣੀ ਹੋਂਗੇ, ਮੈਨੂੰ ਦੱਸੋ ਰੋਂਦੀਆਂ ਪਈ ਹੋ, ਮੈਂ ਅਲਾਣੀ ਕਿਸ ਦੇ ਨਾਂ ਦੀ ਲਵਾਂ। ਅਗਵਾ ਤੁਸੀਂ ਸਾਰੇ ਰੋਈ ਜਾਂਦੇ ਹੋ ਟਾਵਾਂ ਮਾਰ ਮਾਰ ਕੇ, ਤੁਸੀਂ ਇਹ ਤਾਂ ਦੱਸੋ ਮੈਂ ਅਲਾਣੀ ਕਿਸ ਦੇ ਨਾਂ ਦੀ ਲਵਾਂ। ਤੇ ਸਾਰਿਆਂ ਕਿਹਾ ਸਹੁਰੇ ਪੁੱਛੋ ਜਾਏ ਕੇ, ਸਹੁਰੇ ਨੂੰ ਪੁੱਛੋ ਕੌਣ ਬੂਹਾ ਕੌਣ ਮਰਿਆ, ਨੂੰ ਪੁੱਤਰ ਮੰਗਿਆ, ਦੱਸੋ ਮਰਿਆ ਕੌਣ ਹੈ, ਨੂੰ ਜਵਾਬ ਮੰਗਦੀ ਹੈ। ਜਦੋਂ ਪਤਾ ਚੱਲਿਆ ਮਰਿਆ ਤਾਂ ਕੋਈ ਵੀ ਨਹੀਂ, ਪੱਗ ਭੁੱਲ ਆਇਆ ਆਪੋ ਮਾਈ, ਕਾਵਾਂ ਰੈਲੀ ਮੂਰਖ ਸੰਗੇ, ਕਹਿੰਦੇ ਮਰਿਆ ਤਾਂ ਨਹੀਂ ਪੱਗ ਭੁੱਲ ਆਇਆ, ਇਸ ਦਾ ਭਾਵ ਹੈ ਜੇ ਸਿਰ ਤੇ ਪੱਗ ਨਹੀਂ ਸੀ ਜਦੋਂ ਪੱਗ ਉਤਰੀ ਤੇ ਇਹ ਸਮਝਿਆ ਜਾਂਦਾ ਸੀ ਕੋਈ ਮਰ ਗਿਆ, ਸੋਗ ਹੈ ਇਸਦਾ ਭਾਵ ਹੈ ਕਿ ਦਸਤਾਰ ਜਿਸ ਦੇ ਸਿਰ ਤੇ ਉੱਪਰ ਹੋ ਗਏ ਉਸਦੀ ਸ਼ਾਨ ਨਿਰਾਲੀ ਹੈ, ਉਸਦੀ ਆਣ ਵੀ ਨਿਰਾਲੀ ਹੈ, ਉਹ ਇਉਂ ਲੱਗਦਾ ਜਿਵੇਂ ਸਾਨੂੰ ਰਹਿਤ ਨਾਮਿਆਂ ਵਿੱਚ ਕਿਹਾ ਪੱਗ ਨੂੰ ਚੁਣ ਚੁਣ ਕੇ ਬੰਨਣ ਵਾਸਤੇ ਆਖੋ ਭਾਈ, ਇਹ ਲੱਗਦਾ ਜਦੋਂ ਕੋਈ ਪਗੜੀ ਬੰਨਦਾ ਨਾ ਇੱਕ ਇੱਕ ਪੇਚ ਬੰਨਦਾ ਹੈ। ਇਹ ਮੈਂ ਗੱਲ ਤਾਂ ਕਹਿ ਕੇ ਸਮਾਪਤ ਕਰਨ ਲੱਗਿਆ, ਅਸੀਂ ਇਸ ਦਸਤਾਰ ਨੂੰ ਇੱਕ ਇੱਕ ਪੇਚ ਪੇਚ ਕਰਕੇ ਬੰਨਣਾ ਅਤੇ ਇੱਕ ਇੱਕ ਪੇਚ ਕਰਕੇ ਉਤਾਰਨਾ ਹੈ। ਟੋਕਰੀ ਵਾਂਗੂ ਨਹੀਂ ਉਤਾਰਨਾ, ਆਪਣੇ ਵਾਹਿਗੁਰੂ ਨਾਲ ਟੋਕਰੀ ਵਾਂਗੂ ਕਰਨਾ। ਇਸ ਕਰਕੇ ਗੱਲ ਕੀਤੀ ਹੈ ਕਿ ਇੱਕ ਇੱਕ ਪੇਜ ਜਦੋਂ ਕੋਈ ਬਣਦਾ ਹੈ ਤੇ ਜਦੋਂ ਬਣਨ ਲੱਗਿਆ ਇਹ ਖਿਆਲ ਕਰੀ, ਤੂੰ ਬਣਨ ਲੱਗਿਆ ਨਾ ਦਸਤਾਰ ਬਣ, ਤੂੰ ਬਣਨ ਲੱਗਿਆ ਬਣ ਤੇ ਖਿਆਲ ਕਰਕੇ ਬੰਨੀ, ਸਿੱਖਿਆ ਲੈ ਕੇ ਬੰਨੀ, ਤਨ ਪਾਉ ਦਹਾਰਾ। ਤੇਰੇ ਜੀਵਨ ਵਿੱਚ ਸੱਤ ਰਹਿਣਾ ਚਾਹੀਦਾ, ਸੰਤੋਖ ਰਹਿਣਾ ਚਾਹੀਦਾ, ਦਇਆ ਰਹਿਣੀ ਚਾਹੀਦੀ ਹੈ, ਤੀਰਜ ਰਹਿਣਾ ਚਾਹੀਦਾ, ਬੈਰਾਗ ਰਹਿਣਾ ਚਾਹੀਦਾ। ਅਖਵਾਈ ਮਨ ਪੇਜ ਸੱਤ ਦਾ, ਸੰਤੋਖ ਦਾ, ਦਇਆ ਦਾ, ਤੀਰਜ ਦਾ, ਬੈਰਾਗ ਦਾ ਬਣ। ਅਖਵਾਹੀ ਜਦੋਂ ਇਹ ਪੰਜੇ ਹੋ ਜਾਣਗੇ ਤੇਰੀ ਅਣਖ ਕਾਇਮ ਰਹਿ ਜਾਏਗੀ, ਤੇਰੇ ਜੀਵਨ ਵਿੱਚ ਅਣਖ ਹੋਏਗੀ, ਤੂੰ ਅਣਖੀਲਾ ਹੋਏਗਾ। ਜਿਸ ਦੇ ਅੰਦਰ ਇਹ ਪੰਜੇ ਹੋਣਗੇ, ਸੱਤ ਹੋਣਗੇ, ਸੰਤੋਖ ਤੇ ਦਇਆ ਤੇ ਧਰਮ ਹੋਏਗਾ, ਉਹ ਅਣਖੀਲਾ ਹੋਏਗਾ, ਅਣਖ ਲਈ ਜੀਏਗਾ, ਅਣਖ ਲਈ ਮਰੇਗਾ। ਉਸ ਦਾ ਸੀਸ ਥਾਂ ਥਾਂ ਤੇ ਨਹੀਂ ਚੁੱਕੇਗਾ, ਜੇ ਚੁੱਕੇਗਾ ਤਾਂ ਸਿਰਫ ਆਪਣੇ ਸਤਿਗੁਰੂ ਦੇ ਚਰਨਾਂ ਵਿੱਚ ਚੁੱਕੇਗਾ। ਆਪੇ ਜਦੋਂ ਰਾਤੀ ਵਾਪਸ ਆਵੇ ਤੇ ਥੋੜਾ ਜਿਹਾ ਵਿਚਾਰੀ ਇੱਕ ਇੱਕ ਪੇਜ ਉਤਾਰਦੇ, ਜੀਵਨ ਵਿੱਚ ਕਾਮ ਨੂੰ ਚਾੜਦੇ, ਕ੍ਰੋਧ ਨੂੰ ਚਾੜਦੇ, ਲੋਭ ਨੂੰ ਚਾੜਦੇ, ਮੋਹ ਨੂੰ ਚਾੜਦੇ, ਹੰਕਾਰ ਨੂੰ ਚਾੜਦੇ, ਕਾਮ ਨੂੰ ਚਾੜਦੇ, ਕ੍ਰੋਧ ਨੂੰ ਚਾੜਦੇ, ਮੋਹ ਨੂੰ ਚਾੜਦੇ, ਲੋਭ ਨੂੰ ਚਾੜਦੇ, ਹੰਕਾਰ ਨੂੰ ਚਾੜਦੇ, ਐਸਾ ਜੀਵਨ ਨਿਰਮਲ ਕਰ। ਤੇਰੀ ਸੋਚ ਵੀ ਗੁਰੂ ਵਰਗੀ ਹੋ ਜਾਏ, ਤੇਰੀ ਰਹਿਣੀ ਵੀ ਗੁਰੂ ਵਰਗੀ ਹੋ ਜਾਏ, ਤੇਰੀ ਵੀ ਗੁਰੂ ਵਰਗੀ ਹੋ ਜਾਏ, ਤੇ ਤੇਰੀ ਬਹਿਣੀ ਵੀ ਗੁਰੂ ਵਰਗੀ ਹੋ ਜਾਏ। ਅੱਜ ਬਹੁਤ ਖੁਸ਼ੀਆਂ ਹਨ ਜੋ ਦਸਤਾਰ ਸੰਬੰਧੀ ਇਹ ਬਹੁਤ ਵੱਡੇ ਪ੍ਰੋਗਰਾਮ ਹੋਏ ਹਨ। ਮੇਰੇ ਕੋਲ ਜਦੋਂ ਭਾਈ ਜਸਵਿੰਦਰ ਸਿੰਘ ਜੀ ਗਏ ਸੀ, ਇਹ ਕਹਿੰਦੇ ਸੀ ਅਸੀਂ ਪ੍ਰੋਗਰਾਮ ਕਰਾਉਣਾ ਹੈ, ਦਸਤਾਰ ਕੀ ਕਹਾਣੀ, ਦਸਤਾਰ ਕੀ ਜਵਾਨੀ। ਅਕਲ ਭਾਈ ਮੈਂ ਕਿਹਾ ਬਹੁਤ ਅੱਛਾ ਪ੍ਰੋਜੈਕਟ ਹੈ ਜਿੱਥੇ ਤੁਸੀਂ ਦਸਤਾਰ ਸੰਬੰਧੀ ਪ੍ਰੋਗਰਾਮ ਕਰ ਰਹੇ ਹੋ, ਉੱਥੇ ਕੇਸਾਂ ਪ੍ਰਤੀ ਵੀ ਆਓ ਰਲ ਕੇ ਅਗਾਂਹ ਆਉਣ ਵਾਲੇ ਸਮੇਂ ਲਈ ਆਪਾਂ ਰਲ ਕੇ ਹੁਲਾਰਾ ਭਰੀਏ। ਇੱਕ ਮੈਂ ਗੱਲ ਕਹਾਂਗਾ, ਇੱਕ ਇੱਕ ਬੰਦੇ ਨੂੰ ਚਾਹੀਦਾ, ਇੱਕ ਇੱਕ ਬੰਦਾ ਹੀ ਕੰਮ ਸੇ ਕੰਮ ਪ੍ਰੇਰਨਾ ਕਰਕੇ ਵਾਪਸ ਲਿਆਵੇ। ਆਪੋ ਵਾਹਿਗੁਰੂ ਆ ਇਤਨਾ ਤਾਂ ਸੰਕਲਪ ਕਰਦੇ, ਇੱਕ ਇੱਕ ਬੰਦਾ ਇੱਕ ਇੱਕ ਬੰਦੇ ਨੂੰ ਪ੍ਰੇਰਨਾ ਕਰਕੇ ਵਾਪਸ ਲਿਆਵੇ। ਆਓ ਅਸੀਂ ਸਾਰੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਅਗਵਾਈ ਵਿੱਚ ਜੋ ਵੀ ਪ੍ਰੋਗਰਾਮ ਉਲੀਕੇ ਜਾਣ, ਸ਼੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਵਿੱਚ ਉਲੀਕ ਕੇ ਆਪਾਂ ਉਹਨਾਂ ਪ੍ਰੋਗਰਾਮਾਂ 'ਤੇ ਚੱਲੀਏ, ਘਰ ਵਾਪਸੀ ਦੀ ਲਹਿਰ ਚਲਾਈਏ, ਜਿਹੜੇ ਬੱਚੇ ਚਲੇ ਗਏ ਹਨ ਉਹਨਾਂ ਨੂੰ ਪ੍ਰੇਰਨਾ ਕਰਕੇ ਵਾਪਸ ਲਿਆਈਏ, ਆਓ ਰਲ ਕੇ ਹਮਲਾ ਮਾਰੀਏ ਅਤੇ ਆਪਾਂ ਇੱਕ ਦੂਜੇ ਨੂੰ ਸਹਿਯੋਗ ਦੇਈਏ। ਇਤਨੀ ਸੇਵਾ ਪ੍ਰਵਾਨ ਕਰਦਾ, ਵਿਚਾਰ ਕਰਦਿਆਂ, ਪਿੱਤਰ ਬਾਣੀ ਪੜ੍ਹਦਿਆਂ, ਅਨੇਕਾਂ ਭੁੱਲਾਂ, ਅਨੇਕਾਂ ਟੁੱਟੀਆਂ ਹੋਈਆਂ ਹੋਣਗੀਆਂ ਬਖਸ਼ ਲੈਣ, ਅਤੇ ਗੁਰੂ ਪਿਆਰੇ ਮਾਇਆ ਭੇਟ ਕਰਕੇ ਹਨ ਨਾਮ ਦਾਨ ਬਖਸ਼ੇ, ਜਿਸ ਸੇਵਾ 'ਚ ਯੋਗ ਸਮਝਣਾ ਵਰਤ ਲੈਣਾ, ਅਸੀਸਾਂ ਬਖਸ਼ਿਸ਼ ਕਰਨਾ। ਬਹੁਤ ਖੁਸ਼ੀ ਹੈ ਸਾਰੇ ਸਿੰਘ ਸਾਹਿਬਾਨ ਬੈਠੇ ਹਨ, ਜੋ ਵੀ ਇਹ ਪ੍ਰੋਗਰਾਮ ਉਲੀਕਣਗੇ ਆਪਾਂ ਸਾਰੇ ਉਹਨਾਂ ਦਾ ਸਹਿਯੋਗ ਦੇਈਏ ਅਤੇ ਉਹ ਅਗਲਾ ਪ੍ਰੋਗਰਾਮ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।